सेवक के परपूर जुग जुग वाह गुरु तेरा सब सदका निरंकार प्रभ सदा सलामत कह ना सके को तू कद का ब्रह्मा विष्ण सिरे तय अगणत तिनको मोह पया मान मद का चौरासी लख जोन उपाई रिजक दिया सब हों को तद का सेवक के परपूर जुग जुग वाहगुरु तेरा सब सदका जीता जियो पिंड सब तेरा तू अंतर जामी पुरख भगवान दासन दास कह जान नानक जिहा तू कराए हैं तिहा हाँ करी बखियान दसन दास कह जान नानक जिहा तू कराए हैं तिहा हाँ करी बखियान सतनाम श्री वाहे गुरु साहिब जियो तनासरी महला पंजवा कर कृपा दियो मोहे नामा बंधन ते छुटकाए मन ते बिसरियो सगलो धंदा गुर की चरणी लाए कर कृपा दियो मोहे नामा बंधन ते छुटकाए मन ते बिसरियो सगलो धंदा गुर की चरणी लाए साध संग चिंत बिरानी छाड़ी अहं बुद्ध मोह मन बासन देकर गढ़ गाड़ी रहाओ ना को मेरा दुश्मन रहया ना हम किसके बैराई ब्रह्म पसार पसारियो पीतर सतगुर ते सोजे पाए। सब को मीत हम अपन कीना हम सबना के साजन दूर परायो मन का बिरहा ता मेल कियो मेरा राजन। बैंस्यो टीठा अमृत बूठा शब्द लगो गुर मीठा जल थल महियल सर्ब निवासी नानक रमैया डीठा। बैंस्यो टीठा अमृत बूठा शब्द लगो गुर मीठा जल थल महियल सर्ब निवासी नानक रमैया डीठा। कर कृपा दियो मोहे नामा बंधन ते छुटकाए। वाहिगुरु जी का खालसा वाहिगुरु जी की फतेह। परम सन्मानयोग गुरु खालसा सतसंग जीओ। सतगुरु ने अपार बख्शिश की, आप संगतां सतगुरु दे पावन पवित्र सोने दरबार दियां हाजरियां भर रहे हो। सतगुरु दी पावन अमृत रूप बाणी दा कीर्तन आप संगतां ने सरवण कीता है। हुण आप संगतां पावन गुरबाणी दी कथा विचार सरवण कर रहे हो। चल रही लड़ीवार गुरबाणी दी कथा राग तनासरी अंदर है। राग तनासरी अंदर पंचम पातशाह शहीदां दे सरताज शांती दे सोमे महान परोपकारी सतगुरु पावन पवित्र उपदेश बख्शिश कर रहे हैं। सतगुरु दे चरणा दे विच गुरसिखा ने बेनती की, हे ग्रीवन वाहे सतगुरु जी, आप कृपा करके सानू ये दसो गुरु दी मेहर द्वारा थानू केड़ियां प्राप्तियां होईयां हन। क्यों सतगुरु दरगाही विचोले हन, गुरु दी मेहर द्वारा गुरसिख नूं लोक ते परलोक दे सारे सुख ते सारे सन्मान प्राप्त हुंदे हन। हुण सतगुरु दे चरणां दे विच गुरसिखां ने बेनती कीती कि महाराज गुरु दी कृपा द्वारा थानू की आत्मक लाभ होए ने, तां हजूर हाउ दियां पंक्तियां विच फरमा रहे हन। साध संग चिंत बरानी छाडी अहं बुद्ध मोह मन बासन दे कर गढ़ा गाडी रहाओ गुरमुखो। साध संगत दी कृपा दे नाल भाव गुरमुखां दी संगत विच आके असीं जिहड़ी बिरानी दा अर्थ है बेगानी चिंता कर रहे सी ਉਹ ਛੱਡ ਦਿੱਤੀ ਹੈ। ਕਿਉਂਕਿ ਮਨੁੱਖ ਦਾ ਸੁਭਾਵ ਐਸਾ ਬਣਿਆ ਹੋਇਆ ਹੈ, ਇਹ ਆਪਦੀ ਚਿੰਤਾ ਘੱਟ ਕਰਦਾ ਹੈ, ਦੂਸਰਿਆਂ ਦੀ ਚਿੰਤਾ ਵਧੇਰੇ ਕਰਦਾ ਹੈ। ਮਨੁੱਖ ਨੂੰ ਆਪਣੀ ਰੋਜ਼ੀ ਰੋਟੀ ਦਾ ਫਿਕਰ ਘੱਟ ਹੁੰਦਾ ਹੈ, ਅਤੇ ਜਿਹੜੇ ਆਪਣੇ ਪਰਿਵਾਰ ਦੇ ਮੈਂਬਰ ਕੋਈ ਧੀਆਂ ਪੁੱਤਰ ਹੁੰਦੇ ਨੇ ਉਹਨਾਂ ਦਾ ਵੱਧ ਫਿਕਰ ਕਰਨ ਲੱਗ ਜਾਂਦਾ ਹੈ। ਪਰ ਜਦੋਂ ਸਾਧ ਸੰਗਤ ਕਰਨ ਲੱਗ ਪਏ, ਸਾਧ ਸੰਗਤ ਦੁਆਰਾ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਐਸਾ ਦਾਤਾ ਹੈ, ਦੀਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ, ਵਾਹਿਗੁਰੂ ਜੁਗਾਂ ਜੁਗਾਂ ਤੋਂ ਸਾਰੇ ਜੀਵਾਂ ਨੂੰ ਦਾਤਾਂ ਵੰਡਦਾ ਆ ਰਿਹਾ ਹੈ। ਲੈਣ ਵਾਲੇ ਥੱਕ ਜਾਂਦੇ ਨੇ, ਪਰ ਦੇਣ ਵਾਲਾ ਦਾਤਾ ਨਹੀਂ ਥੱਕਦਾ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰੇ ਜੀਆਂ ਦਾ ਦਾਤਾ ਹੈ। ਸਾਧ ਸੰਗਤ ਦੁਆਰਾ ਪਤਾ ਲੱਗਦਾ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜਾਂਤੇ ਉਪਾਈ ਕੈ ਤਿਨਾਂ ਪੇ ਰੋਜੀ ਦੇ। ਜਦੋਂ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਕਰ ਲਵੇ ਕਿ ਵਾਹਿਗੁਰੂ ਪਰਮੇਸ਼ਰ ਸਾਰੇ ਜੀਵਾਂ ਨੂੰ ਰਿਜਕ ਦਿੰਦਾ ਹੈ, ਫਿਰ ਆਪਣੇ ਆਪ ਹੀ ਚਿੰਤਾ ਖਤਮ ਹੋ ਜਾਂਦੀ ਹੈ। ਪਰ ਅਸੀਂ ਉਸ ਵਾਹਿਗੁਰੂ 'ਤੇ ਭਰੋਸਾ ਨਹੀਂ ਕਰਦੇ, ਇਸੇ ਲਈ ਚਿੰਤਾ ਦੇ ਵਿੱਚ, ਫਿਕਰਾਂ ਦੇ ਵਿੱਚ ਪਏ ਰਹਿੰਦੇ ਹਾਂ। ਪਰ ਹਜ਼ੂਰ ਕਹਿੰਦੇ, ਸਾਧ ਸੰਗ ਚਿੰਤ ਬਰਾਨੀ ਛਾਡੀ, ਸਾਧ ਸੰਗਤ ਦੀ ਕਿਰਪਾ ਦੇ ਨਾਲ ਅਸੀਂ ਜਿਹੜੀ ਬੇਗਾਨੀ ਚਿੰਤਾ ਕਰਦੇ ਸਾਂ, ਐਵੇਂ ਧੀਆਂ ਪੁੱਤਰਾਂ ਦਾ, ਰਿਸ਼ਤੇਦਾਰਾਂ ਦਾ, ਮਿੱਤਰਾਂ ਦੋਸਤਾਂ ਦਾ ਫਿਕਰ ਕਰਦੇ ਸਾਂ, ਹੁਣ ਉਹ ਛੱਡ ਦਿੱਤਾ ਹੈ। ਕਿਉਂ? ਵਾਹਿਗੁਰੂ 'ਤੇ ਭਰੋਸਾ ਬੱਝ ਗਿਆ। ਅਹੰ ਬੁੱਧ ਮੋਹ ਮਨ ਬਾਸਨ ਦੇ ਕਰ ਗੱਢਾ ਗਾਡੀ, ਜਿਹੜੀ ਹੰਕਾਰ ਵਾਲੀ ਬੁੱਧੀ ਸੀ, ਸਾਡਾ ਖਹਿੜਾ ਨਹੀਂ ਸੀ ਛੱਡਦੀ। ਹਰ ਮਨੁੱਖ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ, ਚੰਗੇ ਕੰਮ ਦਾ ਵੀ ਅਤੇ ਮਾੜੇ ਕੰਮ ਦਾ ਵੀ। ਪਰ ਹਜ਼ੂਰ ਕਹਿੰਦੇ ਨੇ, ਅਸੀਂ ਹੰਕਾਰ ਵਾਲੀ ਬੁੱਧੀ ਹੁਣ ਛੱਡ ਦਿੱਤੀ ਹੈ। ਹਮ ਬਾਡ ਕਾਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ। ਇਹ ਹੰਕਾਰ ਵਾਲੀ ਬੁੱਧੀ ਦਾ ਪ੍ਰਗਟਾਵਾ ਹੈ। ਮੈਂ ਵੱਡਾ ਕਵੀ ਹਾਂ, ਮੈਂ ਬਹੁਤ ਵੱਡਾ ਸ਼ਾਇਰ ਹਾਂ, ਮੈਂ ਚੰਗੇ ਖਾਨਦਾਨ ਦਾ ਮਾਲਕ ਹਾਂ, ਮੈਂ ਬਹੁਤ ਵੱਡਾ ਪੰਡਿਤ ਵਿਦਵਾਨ ਹਾਂ, ਮੈਂ ਬਹੁਤ ਗੁਣੀ ਗਿਆਨੀ ਹਾਂ, ਮੈਂ ਯੋਗੀ ਹਾਂ, ਮੈਂ ਸੰਨਿਆਸੀ ਹਾਂ। ਭਾਵ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਵੀ, ਅਵਤਾਰਾਂ ਨੂੰ ਵੀ ਹੰਕਾਰ ਵਾਲੀ ਬੁੱਧੀ ਚਿੰਬੜੀ ਰਹਿੰਦੀ ਹੈ। ਪਰ ਸਾਡੇ 'ਤੇ ਸਤਿਗੁਰੂ ਦੀ ਮਿਹਰ ਹੋਈ ਹੈ, ਅਸੀਂ ਜਿਹੜੀ ਹੰਕਾਰ ਵਾਲੀ ਬੁੱਧੀ ਸੀ, ਦੂਸਰੇ ਨੰਬਰ 'ਤੇ ਮੋਹ ਸੀ। ਮੋਹ ਆਪਣੇ ਪਰਿਵਾਰ ਦਾ ਹੁੰਦਾ ਹੈ, ਮਾਇਆ ਦਾ ਵੀ ਮੋਹ ਪੈਦਾ ਹੋ ਜਾਂਦਾ ਹੈ। ਮਾਇਆ ਦੇ ਦੋ ਰੂਪ ਨੇ, ਜੜ ਅਤੇ ਚੇਤਨ। ਕਿਸੇ ਵਸਤੂ ਨਾਲ ਮੋਹ ਹੋ ਜਾਣਾ, ਕਿਸੇ ਵਿਅਕਤੀ ਨਾਲ ਮੋਹ ਹੋ ਜਾਣਾ, ਇਹ ਵੀ ਇੱਕ ਬੜਾ ਖਤਰਨਾਕ ਹੈ। ਮਨ ਬਾਸਨ, ਤੀਸਰੇ ਨੰਬਰ 'ਤੇ ਜਿਹੜੀ ਮਨ ਦੀ ਵਾਸ਼ਨਾ ਸੀ, ਭਾਵ ਸਾਡੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਵਾਸ਼ਨਾ ਪੈਦਾ ਹੁੰਦੀ ਰਹਿੰਦੀ ਹੈ। ਸਾਡਾ ਮਨ ਕਦੇ ਕੁਛ ਮੰਗਦਾ, ਕਦੇ ਕੁਛ ਮੰਗਦਾ ਹੈ। ਪਰ ਹਜ਼ੂਰ ਕਹਿੰਦੇ ਨੇ, ਸਾਧ ਸੰਗਤ ਵਿੱਚ ਆ ਕੇ ਗੁਰੂ ਦੀ ਮਿਹਰ ਦੇ ਨਾਲ, ਜਿੱਥੇ ਅਸੀਂ ਬੇਗਾਨੀ ਚਿੰਤਾ ਕਰਨੀ ਛੱਡ ਦਿੱਤੀ ਹੈ, ਉੱਥੇ ਹੰਕਾਰ ਵਾਲੀ ਬੁੱਧੀ, ਮਾਇਆ ਦਾ ਮੋਹ ਅਤੇ ਮਨ ਦੀ ਵਾਸ਼ਨਾ ਦੇ ਕਰ ਗੱਢਾ ਗਾਡੀ। ਗੱਢਾ ਦਾ ਅਰਥ ਹੈ ਖਾਤਾ, ਟੋਆ, ਬਹੁਤ ਡੂੰਘਾ ਟੋਆ ਪੁੱਟ ਕੇ, ਭਾਵ ਬਹੁਤ ਡੂੰਘੀ ਵਿਚਾਰ ਕਰਕੇ। ਅਤੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਿਚਾਰ ਦੇ ਡੂੰਘੇ ਟੋਏ ਦੇ ਵਿੱਚ ਗੱਢ ਦਿੱਤਾ ਹੈ। ਭਾਵ ਹੁਣ ਹੰਕਾਰ ਵਾਲੀ ਬੁੱਧੀ, ਮਾਇਆ ਦਾ ਮੋਹ ਅਤੇ ਮਨ ਦੀ ਵਾਸ਼ਨਾ ਹੁਣ ਉਹ ਉੱਠ ਹੀ ਨਹੀਂ ਸਕਦੀ, ਕਿਉਂਕਿ ਬਹੁਤ ਡੂੰਘਾ ਵਿਚਾਰ ਦਾ ਟੋਆ ਪੁੱਟ ਕੇ, ਖਾਤਾ ਪੁੱਟ ਕੇ ਉਹਦੇ ਵਿੱਚ ਇਸ ਨੂੰ ਗੱਢ ਦਿੱਤਾ ਹੈ। ਹੁਣ ਉਸ ਦਾ ਧੂੰਆਂ ਵੀ ਬਾਹਰ ਨਹੀਂ ਨਿਕਲ ਸਕਦਾ। ਐਸੀ ਗੁਰੂ ਦੀ ਮਿਹਰ ਹੋਈ ਹੈ। ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ, ਗੁਰੂ ਦੀ ਮਿਹਰ ਦੁਆਰਾ ਹੋਰ ਜੋ ਜੋ ਪ੍ਰਾਪਤੀਆਂ ਹੋਈਆਂ ਹਨ, ਉਹਨਾਂ ਦਾ ਜ਼ਿਕਰ ਕਰ ਰਹੇ ਨੇ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾ ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਏ ਮਨ ਤੇ ਬਿਸਰਿਓ ਸਗਲੋ ਧੰਦਾ ਗੁਰ ਕੀ ਚਰਨੀ ਲਾਏ। ਰਾਗ ਧਨਾਸਰੀ ਵਿੱਚ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋਈ ਗੁਰ ਕੀ ਚਰਨੀ ਲਾਏ, ਉਸ ਨੇ ਸਾਨੂੰ ਗੁਰੂ ਦੇ ਚਰਨੀ ਲਾ ਦਿੱਤਾ। ਜਦੋਂ ਕਿਸੇ ਮਨੁੱਖ 'ਤੇ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੁੰਦਾ ਹੈ ਉਸ ਨੂੰ ਪੂਰੇ ਗੁਰੂ ਦੇ ਚਰਨੀ ਲਾ ਦਿੰਦਾ, ਅਤੇ ਜਿਹੜਾ ਪੂਰੇ ਗੁਰੂ ਦੇ ਚਰਨੀ ਲੱਗ ਜਾਵੇ ਅਤੇ ਉਸ ਦਾ ਜੀਵਨ ਸਫਲ ਹੋ ਜਾਂਦਾ। ਇਸ ਲਈ ਹਜ਼ੂਰ ਕਹਿੰਦੇ ਨੇ ਜਦੋਂ ਵਾਹਿਗੁਰੂ ਨੇ ਮਿਹਰ ਕੀਤੀ ਗੁਰ ਕੀ ਚਰਨੀ ਲਾਏ, ਸਾਨੂੰ ਗੁਰੂ ਦੇ ਚਰਨੀ ਲਾ ਦਿੱਤਾ, ਫਿਰ ਕੀ ਹੋਇਆ? ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਏ। ਸਤਿਗੁਰੂ ਨੇ ਕਿਰਪਾ ਕੀਤੀ, ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਨਾਮ ਦੀ ਦਾਤ ਸਭ ਤੋਂ ਵੱਡੀ ਦਾਤ ਹੈ। ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਵਾਹਿਗੁਰੂ ਦਾ ਨਾਮ ਇੱਕ ਬਹੁਤ ਕੀਮਤੀ ਰਤਨ ਹੈ। ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲਬਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਣ ਲੱਥ। ਕਰ ਕਿਰਪਾ ਦਿਓ ਮੋਹਿ ਨਾਮਾ, ਸਤਿਗੁਰੂ ਨੇ ਮਿਹਰ ਕੀਤੀ ਅਤੇ ਸਾਨੂੰ ਕਿਰਪਾ ਕਰਕੇ ਵਾਹਿਗੁਰੂ ਦਾ ਨਾਮ ਬਖਸ਼ਿਸ਼ ਕਰ ਦਿੱਤਾ, ਬੰਧਨ ਤੇ ਛੁਟਕਾਏ, ਅਤੇ ਨਾਮ ਦੀ ਦਾਤ ਬਖਸ਼ਿਸ਼ ਕਰਕੇ ਸਾਨੂੰ ਕਰਤਾ ਭੋਗਤਾ ਵਿਸ਼ੇ ਵਾਸ਼ਨਾ ਦੇ ਬੰਧਨਾਂ ਤੋਂ ਵੀ ਛੁਡਾ ਦਿੱਤਾ ਹੈ। ਕਿਉਂ? ਜਦੋਂ ਮਨੁੱਖ ਨੂੰ ਗੁਰੂ ਦੀ ਕਿਰਪਾ ਦੁਆਰਾ ਨਾਮ ਦ੍ਰਿੜ ਹੋ ਜਾਂਦਾ ਹੈ ਫਿਰ ਉਹਦੇ ਕਰਤਾ ਭੋਗਤਾ ਦੇ ਵਿਸ਼ੇ ਵਾਸ਼ਨਾ ਦੇ ਹੰਤਾ ਮਮਤਾ ਦੇ ਸਾਰੇ ਬੰਧਨ ਟੁੱਟ ਜਾਂਦੇ ਹਨ। ਮਹਾਂਪੁਰਖ ਦ੍ਰਿਸ਼ਟਾਂਤ ਵਜੋਂ ਇੱਕ ਬੜੀ ਸੁੰਦਰ ਉਦਾਹਰਣ ਦਿੰਦੇ ਸਨ। ਕੋਈ ਮਹਾਂਪੁਰਖ ਪ੍ਰਵਚਨ ਕਰ ਰਹੇ ਸਨ, ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਉਹਦੇ ਬੰਧਨ ਟੁੱਟ ਜਾਂਦੇ ਨੇ। ਅਤੇ ਜਦੋਂ ਮਹਾਂਪੁਰਖ ਪ੍ਰਵਚਨ ਕਰ ਰਹੇ ਸਨ, ਇੱਕ ਕੋਈ ਤੋਤਾ ਸੀ ਜੋ ਸ਼ਾਹੂਕਾਰ ਨੇ ਆਪਣੇ ਘਰ ਵਿੱਚ ਰੱਖਿਆ ਹੋਇਆ ਸੀ ਅਤੇ ਉਹਨੇ ਵੀ ਇਹ ਬਚਨ ਸੁਣੇ। ਉਸਨੇ ਮਹਾਂਪੁਰਖਾਂ ਦੇ ਪਾਸ ਫਰਿਆਦ ਕੀਤੀ, ਕਹਿਣ ਲੱਗਾ, ਮਹਾਰਾਜ ਤੁਸੀਂ ਇਹ ਗੱਲ ਆਖਦੇ ਹੋ ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਉਹਦੇ ਬੰਧਨ ਟੁੱਟ ਜਾਂਦੇ ਨੇ, ਆਜ਼ਾਦ ਹੋ ਜਾਂਦਾ ਹੈ, ਪਰ ਮੈਂ ਤਾਂ ਰੋਜ਼ ਰਾਮ ਰਾਮ ਆਖਦਾ ਹਾਂ ਪਰ ਮੈਂ ਤਾਂ ਪਿੰਜਰੇ ਵਿੱਚ ਹੀ ਕੈਦ ਰਹਿੰਦਾ ਹਾਂ, ਮੇਰੇ ਬੰਧਨ ਕਿਵੇਂ ਟੁੱਟ ਸਕਦੇ ਨੇ? ਤਾਂ ਉਸ ਵੇਲੇ ਮਹਾਂਪੁਰਖਾਂ ਨੇ ਕਿਹਾ ਉਸ ਤੋਤੇ ਨੂੰ, ਤੂੰ ਤਾਂ ਚੂਰੀ ਵਾਸਤੇ ਰਾਮ ਰਾਮ ਆਖਦਾ, ਜੇ ਤੂੰ ਚੂਰੀ ਦਾ ਖਿਆਲ ਛੱਡ ਕੇ ਚੂਰੀ ਦਾ ਲਾਲਚ ਛੱਡ ਕੇ ਤੂੰ ਵਾਹਿਗੁਰੂ ਦਾ ਨਾਮ ਜਪੇ ਤੂੰ ਵੀ ਬੰਧਨਾਂ ਤੋਂ ਮੁਕਤ ਹੋ ਸਕਦਾ, ਤੇਰੇ ਵੀ ਬੰਧਨ ਟੁੱਟ ਸਕਦੇ ਨੇ। ਉਸ ਤੋਤੇ ਨੇ ਇਹ ਗੱਲ ਪੱਲੇ ਬੰਨ ਲਈ ਤਾਂ ਉਸਨੇ ਚੂਰੀ ਦਾ ਖਿਆਲ ਛੱਡ ਕੇ ਰਾਮ ਰਾਮ ਜਪਣਾ ਸ਼ੁਰੂ ਕਰ ਦਿੱਤਾ। ਜਦੋਂ ਸ਼ਾਹੂਕਾਰ ਆਇਆ ਉਹ ਕਹਿਣ ਲੱਗਾ, ਗੰਗਾ ਰਾਮ ਬੋਲ ਰਾਮ ਰਾਮ, ਉਹ ਬੋਲਿਆ ਹੀ ਨਾ, ਉਸਨੇ ਚੂਰੀ ਵੀ ਪਾਈ ਉਸਨੇ ਚੂਰੀ ਵੀ ਨਾ ਖਾਧੀ। ਸ਼ਾਹੂਕਾਰ ਨੇ ਸੋਚਿਆ ਵੀ ਤੋਤਾ ਜਾਂ ਤਾਂ ਨਾਰਾਜ਼ ਹੋ ਗਿਆ ਜਾਂ ਬਿਮਾਰ ਹੋ ਗਿਆ, ਇਹ ਹੁਣ ਬੋਲਦਾ ਹੀ ਨਹੀਂ, ਇਸ ਨੂੰ ਰੱਖਣ ਦਾ ਕੋਈ ਫਾਇਦਾ ਨਹੀਂ ਹੈ। ਉਸਨੇ ਉਸੇ ਵੇਲੇ ਪਿੰਜਰੇ ਵਿੱਚੋਂ ਬਾਹਰ ਕੱਢ ਦਿੱਤਾ। ਉਹ ਤੋਤਾ ਬੜਾ ਖੁਸ਼ ਹੋਇਆ, ਹੁਣ ਆਜ਼ਾਦ ਹੋ ਕੇ ਆਕਾਸ਼ ਵਿੱਚ ਉਡਾਰੀਆਂ ਮਾਰਨ ਲੱਗਾ ਅਤੇ ਮਹਾਂਪੁਰਖਾਂ ਦੇ ਕੋਲ ਆ ਕੇ ਤੋਤੇ ਨੇ ਆਖਿਆ, ਮਹਾਂਪੁਰਖੋ ਤੁਸੀਂ ਸੱਚ ਹੀ ਆਖਿਆ ਸੀ, ਜੋ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਉਹਨੂੰ ਵਾਕਿਆ ਹੀ ਨਜਾਤ ਮਿਲ ਜਾਂਦੀ ਹੈ, ਉਹਦੇ ਬੰਧਨ ਟੁੱਟ ਜਾਂਦੇ ਨੇ। ਪਰ ਯਾਦ ਰੱਖੋ, ਜੇ ਚੋਰੀ ਵਾਸਤੇ ਕੋਈ ਰਾਮ ਰਾਮ ਜਪਦਾ ਹੈ, ਰੱਬ ਦਾ ਨਾਮ ਲੈਂਦਾ ਹੈ, ਕੋਈ ਦੁਨਿਆਵੀ ਮਾਇਆ ਦਾ ਲਾਲਚ ਕਰਕੇ, ਪੂਜਾ ਪ੍ਰਤਿਸ਼ਠਾ ਦਾ ਖਿਆਲ ਕਰਕੇ ਜੇ ਕੋਈ ਰੱਬ ਦਾ ਨਾਮ ਲੈਂਦਾ ਹੈ, ਉਹਦੀ ਦੁਨਿਆਵੀ ਇੱਛਾ ਤਾਂ ਪੂਰੀ ਹੋ ਜਾਂਦੀ ਹੈ, ਪਰ ਮੋਹ ਮਾਇਆ ਦੇ ਬੰਧਨ ਨਹੀਂ ਟੁੱਟ ਸਕਦੇ। ਪਰ ਇੱਥੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਬੰਧਨ ਤੇ ਛੁਟਕਾਏ, ਅਤੇ ਸਾਨੂੰ ਕਰਤਾ ਭੋਗਤਾ ਮੋਹ ਮਾਇਆ ਦੇ ਬੰਧਨਾਂ ਤੋਂ ਛੁਡਾ ਦਿੱਤਾ। ਮਨ ਤੇ ਬਿਸਰਿਓ ਸਗਲੋ ਧੰਦਾ ਗੁਰ ਕੀ ਚਰਨੀ ਲਾਏ। ਜਦੋਂ ਵਾਹਿਗੁਰੂ ਨੇ ਮਿਹਰ ਕੀਤੀ, ਗੁਰੂ ਦੇ ਚਰਨੀ ਲਾ ਦਿੱਤਾ, ਫਿਰ ਕੀ ਹੋਇਆ? ਹਜ਼ੂਰ ਕਹਿੰਦੇ ਨੇ, ਸਭ ਤੋਂ ਪਹਿਲੀ ਗੁਰੂ ਦੀ ਮਿਹਰ ਇਹ ਹੋਈ, ਨਾਮ ਦੀ ਦਾਤ ਪ੍ਰਾਪਤ ਹੋ ਗਈ, ਬੰਧਨਾਂ ਤੋਂ ਮੁਕਤ ਹੋ ਗਏ। ਅਤੇ ਇਸ ਦੇ ਨਾਲ ਨਾਲ ਹੀ ਮਨ ਤੇ ਬਿਸਰਿਓ ਸਗਲੋ ਧੰਦਾ, ਵੀ ਮਨ ਤੋਂ ਸਾਰਾ ਹੀ ਮਾਇਆ ਦਾ ਧੰਦਾ, ਮਾਇਆ ਦਾ ਖਲ ਜਗਣ, ਮਾਇਆ ਦਾ ਪ੍ਰਭਾਵ ਉਹ ਵੀ ਵਿਸਰ ਗਿਆ। ਕਿਉਂਕਿ ਮਨੁੱਖ ਸਰੀਰਕ ਤੌਰ 'ਤੇ ਵੀ ਮਾਇਕੀ ਧੰਦਿਆਂ ਦੇ ਵਿੱਚ ਮਸ਼ਰੂਫ ਰਹਿੰਦਾ ਹੈ, ਪਰ ਜੇ ਕੋਈ ਸਰੀਰਕ ਤੌਰ 'ਤੇ ਮਾਇਕੀ ਕੰਮ ਧੰਦੇ ਕਰਨੇ ਛੱਡ ਵੀ ਦੇਵੇ ਤਾਂ ਉਹਦੇ ਮਨ ਦੇ ਵਿੱਚ ਜ਼ਰੂਰ ਮਾਇਆ ਦਾ ਧੰਦਾ ਚਿੰਬੜਿਆ ਰਹਿੰਦਾ ਹੈ। ਪਰ ਜਦੋਂ ਗੁਰੂ ਦੀ ਮਿਹਰ ਹੁੰਦੀ ਹੈ, ਫਿਰ ਮਨ ਤੋਂ ਸਾਰਾ ਮਾਇਆ ਦਾ ਧੰਦਾ, ਮਾਇਆ ਦਾ ਖਲ ਜਗਨ, ਮਾਇਆ ਦਾ ਪ੍ਰਭਾਵ, ਮਾਇਆ ਦਾ ਸੰਸਕਾਰ, ਉਹ ਸਾਰਾ ਹੀ ਵਿਸਰ ਜਾਂਦਾ ਹੈ, ਨਾਸ਼ ਹੋ ਜਾਂਦਾ ਹੈ। ਸਾਧ ਸੰਗ ਚਿੰਤ ਬਰਾਨੀ ਛਾਡੀ, ਅਹੰ ਬੁੱਧ ਮੋਹ ਮਨ ਬਸਨ ਦੇ ਕਰ ਗੜਹਾ ਗਾਡੀ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਪੰਜਵੇਂ ਗੁਰਦੇਵ ਜੀ ਫਰਮਾਉਂਦੇ ਹਨ, ਗੁਰਮੁਖੋ, ਸਾਧ ਸੰਗਤ ਦੀ ਕਿਰਪਾ ਨਾਲ, ਭਾਵ ਸਾਧ ਸੰਗਤ ਵਿੱਚ ਆ ਕੇ ਗੁਰੂ ਦੀ ਮਿਹਰ ਹੋਈ, ਅਸੀਂ ਵਾਹਿਗੁਰੂ 'ਤੇ ਭਰੋਸਾ ਕੀਤਾ, ਚਿੰਤ ਬਰਾਨੀ ਛਾਡੀ, ਜਿਹੜੀ ਬਗਾਨੀ ਚਿੰਤਾ ਕਰਦੀ ਸੀ। ਜਿਵੇਂ ਪਹਿਲਾਂ ਵੀ ਸੰਗਤਾਂ ਨੇ ਵਿਚਾਰ ਸੁਣੀ ਹੈ, ਮਨੁੱਖ ਨੂੰ ਆਪਣੀ ਚਿੰਤਾ ਘੱਟ ਹੁੰਦੀ ਹੈ, ਦੂਸਰਿਆਂ ਦੀ ਚਿੰਤਾ ਵੱਧ ਕਰਦਾ। ਅਸੀਂ ਬਗਾਨੀ ਚਿੰਤਾ ਕਰਨੀ ਛੱਡ ਦਿੱਤੀ। ਅਹੰ ਬੁੱਧ ਮੋਹ ਮਨ ਬਸਨ, ਇਹਦੇ ਨਾਲ ਹੀ ਜਿਹੜੀ ਹੰਕਾਰ ਵਾਲੀ ਬੁੱਧੀ ਸੀ, ਹੰਕਾਰ ਵਾਲੀ ਬੁੱਧੀ ਚੰਗੇ ਕੰਮ ਕਰਕੇ ਵੀ ਘਟਦੀ ਨਹੀਂ ਬਲਕਿ ਵੱਧਦੀ ਜਾਂਦੀ ਹੈ। ਪੰਜਵੇਂ ਪਾਤਸ਼ਾਹ ਗੁਰੂ ਮਹਾਰਾਜ ਦੇ ਬਚਨ ਹਨ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਪਾਠ ਪੜ੍ਹ ਕੇ, ਵੇਦਾਂ ਦੀ ਵਿਚਾਰ ਕਰਕੇ, ਯੋਗ ਸਾਧਨ ਕਰਕੇ ਹੰਕਾਰ ਵਾਲੀ ਬੁੱਧੀ ਘਟੀ ਨਹੀਂ ਬਲਕਿ ਹੋਰ ਵੱਧਦੀ ਗਈ। ਇਹ ਜਿਹੜੀ ਹੰਕਾਰ ਵਾਲੀ ਬੁੱਧੀ ਸੀ, ਪਰਿਵਾਰ ਦਾ ਅਤੇ ਮਾਇਆ ਦਾ ਮੋਹ ਸੀ ਅਤੇ ਮਨ ਦੀ ਵਾਸ਼ਨਾ ਸੀ। ਦੇ ਘਰ ਗੜਹਾ ਗਾਡੀ, ਅਤੇ ਅਸੀਂ ਡੂੰਘਾ ਟੋਆ ਪੁੱਟ ਕੇ ਉਹਦੇ ਵਿੱਚ ਗੜ ਦਿੱਤੀ ਹੈ। ਐਸੀ ਸਤਿਗੁਰੂ ਨੇ ਮਿਹਰ ਕੀਤੀ ਹੈ, ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਦੀ ਕਿਰਪਾ ਦੁਆਰਾ ਜੋ ਬ੍ਰਹਮ ਅਵਸਥਾ ਪ੍ਰਾਪਤ ਹੋਈ ਹੈ ਉਹਦੇ ਬਾਰੇ ਜ਼ਿਕਰ ਕਰਦੇ ਹਨ। ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਨਾ ਤਾਂ ਕੋਈ ਸਾਡਾ ਸੰਸਾਰਕ ਦੁਸ਼ਮਣ ਹੀ ਰਹਿ ਗਿਆ ਹੈ ਅਤੇ ਨਾ ਹੀ ਅਸੀਂ ਕਿਸੇ ਦੇ ਵੈਰੀ ਹਾਂ। ਹੁਣ ਵੇਖੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਉਹਨਾਂ ਦੇ ਕਿੰਨੇ ਵੈਰੀ ਸਨ, ਕਿੰਨੇ ਦੁਸ਼ਮਣ ਸਨ, ਇਤਿਹਾਸ ਦੱਸਦਾ ਹੈ। ਕਿਧਰੇ ਪ੍ਰਿਥੀ ਚੰਦ ਨੇ ਗੁਰੂ ਮਹਾਰਾਜ 'ਤੇ ਗੁੱਝੇ ਵਾਰ ਕੀਤੇ, ਕਿਧਰੇ ਸੁਲਹੀ ਖਾਂ ਦੇ ਹਮਲੇ ਹੁੰਦੇ ਨੇ, ਕਿਧਰੇ ਸੁਲੱਭੀ ਖਾਂ ਚੜ੍ਹਾਈ ਕਰਦਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਵਾਰ ਆਪਣਾ ਨਗਰ, ਆਪਣੇ ਮਹਿਲ ਅਤੇ ਸ਼੍ਰੀ ਦਰਬਾਰ ਸਾਹਿਬ ਨੂੰ ਵੀ ਛੱਡ ਕੇ ਜਾਣਾ ਪਿਆ, ਗੁਰੂ ਕੀ ਵਡਾਲੀ ਜਾ ਕੇ ਰਹੇ, ਪਰ ਫਿਰ ਵੀ ਐਸੀ ਉੱਚੀ ਆਤਮਕ ਅਵਸਥਾ ਵਿੱਚ ਟਿਕੇ ਰਹੇ। ਹਜ਼ੂਰ ਕਹਿੰਦੇ, ਨਾ ਕੋਈ ਸਾਡਾ ਦੁਸ਼ਮਣ ਹੀ ਰਿਹਾ ਹੈ, ਨਾ ਹੀ ਕਿਸੇ ਦੇ ਅਸੀਂ ਵੈਰੀ ਹਾਂ। ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਏ। ਅਸੀਂ ਇਹ ਸਤਿਗੁਰੂ ਤੋਂ ਸੋਝੀ ਪ੍ਰਾਪਤ ਕੀਤੀ ਹੈ, ਭਾਵ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਇਸ ਗੱਲ ਦੀ ਸਮਝ ਪ੍ਰਾਪਤ ਹੋਈ ਹੈ। ਕਿਸ ਗੱਲ ਦੀ? ਬ੍ਰਹਮ ਪਸਾਰ ਪਸਾਰਿਓ ਭੀਤਰ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਵੀ ਸਾਰੇ ਇਸ ਸੰਸਾਰ ਦੇ ਪਸਾਰੇ ਨੂੰ ਪਸਾਰਿਆ ਹੈ। ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲੱਖ ਦਰਿਆਓ, ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਵਣ ਤ੍ਰਿਣਤਰੇ ਪਵਨ ਪਾਣੀ ਚਾਰ ਵੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ ਇਹ ਕੁਆਵੈ ਤੇ ਸਭ ਹੋ। ਉਸ ਵਾਹਿਗੁਰੂ ਨੇ ਸਾਰੇ ਪਸਾਰੇ ਨੂੰ ਆਪ ਹੀ ਪਸਾਰਿਆ ਹੈ ਅਤੇ ਫਿਰ ਇਸ ਪਸਾਰੇ ਦੇ ਭੀਤਰ ਦਾ ਅਰਥ ਹੈ ਅੰਦਰ, ਉਹ ਵਾਹਿਗੁਰੂ ਪਰਮੇਸ਼ਰ ਆਪ ਵਸ ਰਿਹਾ ਹੈ। ਸਾਰਾ ਸੰਸਾਰ ਵੀ ਉਸਦਾ ਹੈ ਅਤੇ ਸਾਰੇ ਸੰਸਾਰ ਦੇ ਪਸਾਰੇ ਵਿੱਚ ਵਾਹਿਗੁਰੂ ਆਪ ਵਰਤ ਰਿਹਾ ਹੈ। ਸਤਿਗੁਰ ਤੇ ਸੋਝੀ ਪਾਈ, ਬਈ ਅਸੀਂ ਇਹ ਸਤਿਗੁਰੂ ਤੋਂ ਸਮਝ ਪ੍ਰਾਪਤ ਕੀਤੀ ਹੈ ਵੀ ਸਾਰੇ ਸੰਸਾਰ ਦੇ ਵਿੱਚ ਵਾਹਿਗੁਰੂ ਆਪ ਵਸ ਰਿਹਾ ਹੈ ਅਤੇ ਸਾਰਾ ਸੰਸਾਰ ਹੀ ਪਰਮੇਸ਼ਰ ਦਾ ਸਰੂਪ ਹੈ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਜਦੋਂ ਸਾਰਿਆਂ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ, ਇਸ ਲਈ ਸਭ ਕੋ ਮੀਤ ਹਮ ਆਪਣ ਕੀਨਾ, ਅਸੀਂ ਸਾਰਿਆਂ ਨੂੰ ਹੀ ਆਪਣਾ ਮਿੱਤਰ ਬਣਾ ਲਿਆ। ਹਮ ਸਭਨਾ ਕੇ ਸਾਜਨ, ਅਤੇ ਅਸੀਂ ਵੀ ਸਾਰਿਆਂ ਦੇ ਮਿੱਤਰ ਸੱਜਣ ਬਣ ਗਏ, ਭਾਵ ਸਾਡੇ 'ਤੇ ਐਸੀ ਗੁਰੂ ਦੀ ਮਿਹਰ ਹੋਈ ਹੈ। ਚਾਹੇ ਕੋਈ ਸੰਸਾਰਕ ਦ੍ਰਿਸ਼ਟੀਕੋਣ ਤੋਂ ਸਾਡੇ ਬਾਰੇ ਬੁਰਾ ਸੋਚ ਰਿਹਾ ਸੀ, ਚਾਹੇ ਚੰਗਾ ਸੋਚ ਰਿਹਾ ਸੀ, ਪਰ ਅਸੀਂ ਕਿਸੇ ਨਾਲ ਆਪਣੇ ਮਨ ਤੋਂ ਵੈਰ ਨਹੀਂ ਕੀਤਾ। ਸਭ ਕੋ ਮੀਤ ਹਮ ਆਪਣ ਕੀਨਾ, ਅਸੀਂ ਸਾਰਿਆਂ ਨੂੰ ਆਪਣਾ ਮਿੱਤਰ ਬਣਾਇਆ, ਅਸੀਂ ਸਾਰਿਆਂ ਦੇ ਸੱਜਣ ਬਣ ਗਏ। ਜਿਵੇਂ ਭਾਈ ਕਨ੍ਹੱਈਆ ਜੀ ਦੀ ਕਲਗੀਧਰ ਪਾਤਸ਼ਾਹ ਦੇ ਪਾਸ ਸ਼ਿਕਾਇਤ ਹੋਈ ਕਿ ਸਤਿਗੁਰੂ ਜੀ ਇਹ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਇਹ ਕਿਵੇਂ ਹੋ ਸਕਦਾ? ਕਹਿੰਦੇ ਨਹੀਂ ਮਹਾਰਾਜ, ਅਸੀਂ ਅੱਖੀਂ ਦੇਖੀਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਕਨ੍ਹੱਈਏ ਨੂੰ ਸੱਦ ਕੇ ਪੁੱਛਿਆ ਵੀ ਕੀ ਤੂੰ ਸਾਡੇ ਦੁਸ਼ਮਣਾਂ ਨੂੰ ਪਾਣੀ ਪਿਆਉਣਾ? ਉਹਦੀ ਅੱਖਾਂ ਵਿੱਚ ਵੈਰਾਗ ਅਤੇ ਪ੍ਰੇਮ ਦੇ ਅੱਥਰੂ ਵਗਣ ਲੱਗ ਪਏ। ਕਹਿਣ ਲੱਗਾ ਸੱਚੇ ਪਾਤਸ਼ਾਹ ਇਹ ਕਿਵੇਂ ਹੋ ਸਕਦਾ ਹੈ? ਫਿਰ ਤੂੰ ਕਿਸ ਨੂੰ ਪਾਣੀ ਪਿਆਉਣਾ? ਸੱਚੇ ਪਾਤਸ਼ਾਹ ਮੈਨੂੰ ਅਤੇ ਸਾਰਿਆਂ ਦੇ ਵਿੱਚ ਹੀ ਤੁਹਾਡੀ ਜੋਤ ਦੇ ਦੀਦਾਰੇ ਹੁੰਦੇ ਹਨ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾ ਤੈ ਨਰ ਹਰੀ, ਮੈਂ ਤਾਂ ਤੁਹਾਡੇ ਮੂੰਹ ਦੇ ਵਿੱਚ ਹੀ ਜਲ ਪਾਉਂਦਾ ਹਾਂ। ਇਹ ਬ੍ਰਹਮ ਗਿਆਨੀਆਂ ਦੀ ਅਵਸਥਾ ਹੁੰਦੀ ਹੈ। ਸਭ ਕੋ ਮੀਤ ਹਮ ਆਪਣ ਕੀ ਨਾ, ਹਮ ਸਭਨਾ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰਾ ਰਾਜਨ। ਅਤੇ ਫਿਰ ਸਾਡੇ ਮਨ ਦਾ ਬਿਰਹਾ ਦਾ ਅਰਥ ਹੈ ਵਿਛੋੜਾ ਵੀ ਦੂਰ ਚਲਿਆ ਗਿਆ ਹੈ। ਜਦੋਂ ਮਨ ਦੇ ਵਿੱਚੋਂ ਵਿਛੋੜਾ ਚਲਿਆ ਜਾਵੇ ਤਾਂ ਮੇਲ ਕੀਓ ਮੇਰਾ ਰਾਜਨ, ਤਾਂ ਮੇਰੇ ਰਾਜਨ ਪਾਤਸ਼ਾਹ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਆ ਕੇ ਮੇਲ ਕਰ ਲਿਆ, ਭਾਵ ਗੁਰੂ ਦੀ ਕਿਰਪਾ ਦੁਆਰਾ ਵਿਛੋੜਾ ਮਨ ਦਾ ਦੂਰ ਹੋਇਆ ਅਤੇ ਵਾਹਿਗੁਰੂ ਦੇ ਨਾਲ ਮਿਲਾਪ ਹੋ ਗਿਆ ਹੈ। ਬਿਨਸਿਓ ਟੀਠਾ ਅੰਮ੍ਰਿਤ ਬੂਠਾ, ਸ਼ਬਦ ਲੱਗੋ ਗੁਰ ਮੀਠਾ। ਇਹ ਬ੍ਰਹਮ ਗਿਆਨ ਦੀ ਅਵਸਥਾ ਤੁਹਾਨੂੰ ਕਿਵੇਂ ਪ੍ਰਾਪਤ ਹੋਈ? ਤਾਂ ਹਜ਼ੂਰ ਕਹਿੰਦੇ ਨੇ ਸ਼ਬਦ ਲੱਗੋ ਗੁਰ ਮੀਠਾ, ਅਨਵੇਂ ਕਰਕੇ ਅਰਥ ਲੱਗੇਗਾ। ਸਾਨੂੰ ਗੁਰੂ ਕਾ ਸ਼ਬਦ ਬਹੁਤ ਮਿੱਠਾ ਪਿਆਰਾ ਲੱਗਿਆ, ਅੰਮ੍ਰਿਤ ਬੂਠਾ। ਜਦੋਂ ਅਸੀਂ ਗੁਰੂ ਦੇ ਸ਼ਬਦ ਉਪਦੇਸ਼ ਨਾਲ ਪਿਆਰ ਕੀਤਾ, ਅੰਮ੍ਰਿਤ ਬੂਠਾ, ਸਾਡੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਅੰਮ੍ਰਿਤ ਵਸ ਗਿਆ। ਬਿਨਸਿਓ ਟੀਠਾ, ਜਿਹੜਾ ਮਨ ਦਾ ਟੀਠਾ ਟੀਠਤਾਈ ਵਾਲਾ ਕਰੂਰ ਸੁਭਾਵ ਸੀ, ਕਠੋਰ ਸੁਭਾਵ ਸੀ, ਉਹ ਨਾਸ ਹੋ ਗਿਆ। ਫਿਰ ਕੀ ਹੋਇਆ? ਜਲ ਥਲ ਮਹੀ ਅਲ ਸਰਬਿਨ ਵਾਸੀ, ਨਾਨਕਰ ਮਈਆ ਡੀਠਾ। ਜਲਾਂ ਵਿੱਚ, ਥਲਾਂ ਵਿੱਚ, ਮਹੀ ਅਲ ਦਾ ਅਰਥ ਹੈ ਮਹੀ ਧਰਤੀ ਅਤੇ ਅਲ ਆਕਾਸ਼ ਦੇ ਵਿੱਚ, ਸਭ ਥਾਵਾਂ 'ਤੇ ਵਾਹਿਗੁਰੂ ਪਰਮੇਸ਼ਰ ਨਿਵਾਸ ਕਰ ਰਿਹਾ ਹੈ, ਨਾਨਕਰ ਮਈਆ ਡੀਠਾ। ਹਜ਼ੂਰ ਕਹਿੰਦੇ ਅਸਾਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਾਰੇ ਥਾਵਾਂ 'ਤੇ ਵਿਆਪਕ ਸਰੂਪ ਦੇ ਵਿੱਚ ਵੇਖ ਲਿਆ। ਜਦੋਂ ਗੁਰੂ ਦੀ ਮਿਹਰ ਹੁੰਦੀ ਹੈ ਫਿਰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਐਸੀ ਹੋ ਜਾਂਦੀ ਹੈ, ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਗੁਰਮਤਿ ਦਾ ਸਿਧਾਂਤ ਹੈ ਵਾਹਿਗੁਰੂ ਇੱਕ ਦੇਸ਼ੀ ਨਹੀਂ ਸਰਵ ਵਿਆਪਕ ਹੈ। ਸੋ ਅੰਤਰ ਸੋ ਬਾਹਰ ਆਨੰਦ ਘੱਟ ਘੱਟ ਵਿਆਪ ਰਹਿਆ ਭਗਵੰਤ, ਜਦੋਂ ਗੁਰੂ ਕਾ ਸ਼ਬਦ ਮਿੱਠਾ ਪਿਆਰਾ ਲੱਗਿਆ ਤਾਂ ਫਿਰ ਐਸੀ ਗੁਰੂ ਦੀ ਮਿਹਰ ਹੋਈ ਸਾਨੂੰ ਘਟਾਂ ਘਟਾਂ ਦੇ ਵਿੱਚ, ਜਲਾਂ ਥਲਾਂ ਦੇ ਵਿੱਚ, ਸਭ ਥਾਵਾਂ 'ਤੇ ਵਾਹਿਗੁਰੂ ਪਰਮੇਸ਼ੁਰ ਵਸਦਾ ਹੋਇਆ ਨਜ਼ਰ ਆ ਗਿਆ। ਐਸੀ ਗੁਰੂ ਦੀ ਮਿਹਰ ਹੋਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਦੀ ਮਿਹਰ ਦੁਆਰਾ ਜੋ ਜੋ ਲਾਭ ਪ੍ਰਾਪਤ ਹੋਏ ਹਨ ਉਹਨਾਂ ਦਾ ਜ਼ਿਕਰ ਕੀਤਾ ਹੈ। ਆਪਾਂ ਵੀ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਸਿੱਖੀ ਨੂੰ, ਗੁਰਮਤਿ ਨਾਮ ਨੂੰ ਦ੍ਰਿੜ ਕਰਨਾ ਹੈ, ਜਿਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਬੈਨਸਿਓ ਢੀਠਾ ਅੰਮ੍ਰਿਤ ਬੂਠਾ, ਸ਼ਬਦ ਲੱਗੋ ਗੁਰ ਮੀਠਾ, ਜਲ ਥਲ ਮਹੀਅਲ ਸਰਬ ਨਿਵਾਸੀ, ਨਾਨਕ ਰਮਈਆ ਡੀਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।